ਵਿੱਚ ਤੇਰਾ ਮੈਂ ਨਿਰਗੁਣ ਮੈਂ ਸਰਗੁਣ ਕੇਲ ਕਰਦ ਵਿੱਚ ਸੁਆਮੀ ਮੇਰਾ ਨਗਰ ਮੈਂ ਆਪ ਬਾਹਰ ਪੁਨੇ ਆਪਨ ਕਰਮ ਮੇਰੇ ਕਾ ਸਗਲ ਬਸੇਰਾ ਆਪੇ ਹੀ ਰਾਜ ਨੇ ਆਪੇ ਹੀ ਰਾਇਆ ਕਹੀਂ ਕਹੀਂ ਠਾਕਰ ਕਹੀਂ ਕਹੀਂ ਚੇਰਾ ਸਰਬ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ
ਸਭ ਤੋਂ ਵੱਡਾ ਸੁੱਖ ਮਨ ਦੀ ਸ਼ਾਂਤੀ
पीस ऑफ माइंड है स्वर्ग के राजे इंद्र जैसे भी। इसकी प्राप्ति वास्ते 100 साल किसी महापुरुष दिया लकड़ा टोंदे रहे, ये बड़ा सुख है। हालांकि इतना भी भूतिवान कोई भी नहीं है जिसका हुक्म 33 करोड़ देवता ते है, 96 करोड़ मेघमाला जिसके अधीन है, 1000 अप्सर जिसके अखाड़े राग रंग करने वाले, 1000 किन्नर ते गंधर्व तार दे साज बजाने वाले गवैया किन्नर कहने, चमड़े दे साज बजाने वाले गवैया का नाम गंधर्व, 1000 ही सुनहरी दुपहरी नहर जिसके नंदन बन जैसे बगीचे चलनिया, कई कई मंजिले हीरे लाल ज्वाल जड़प मकान आदि, कल्प विश्काम तेन आदि जिसके स्वर्गलोक बेअंत हैं, ऐश्वर्य की अवधि रिकॉर्ड है विभूति का, इन्हों लोगों 14 पवन इतनी विभूति किसी को भी प्राप्त नहीं, पर मन की शांत ना होने करके पीस ऑफ माइंड ना प्राप्त होने करके वो भी किसी महापुरुष दिया 100 साल जाके लकड़ा टोंद ताकि ये हथ आ जाए। वो शांति जो मन एकागर होंगे उसी छिन प्राप्त हो जाती है, क्योंकि जिस वक्त बारों वित्ती रूप के अंतर्मुख आनंद सागर जो वाहगुरू है शांति का समा वाहगुरू वे जुड़ती है, उसी वक्त ठंड प्राप्त हो जाती। आओ यूं ख्याल रोक हरी जस करो, वाहगुरू के भजन के कितनिया बरकतान, इन्हों का विस्तार करना, इन्हों की बहुत विचार करनी बहुत ही मुश्किल है, अकथनी है कथन तो परे हम। फिर भी साहब गुरु अर्जन देव महाराज कथा ऐसा फरमाते हैं, तेरी नाम ने सहायता करनी औखी वेला, नाम ने सहायता करनी औखी वेला, सहायता करनी औखी वेला औखी वेला, हमने सहायता करनी औखी वेला औखी वेला, सहायता करनी औखी वेला औखी वेला, हमने सहायता करनी औखी वेला औखी वेला, उच्चारण की जिस 24 श्लोक 24 अष्टपदिया 24,000 अक्षर है। एक पाठ कर लिया जाए जो कि तकरीबन घंटे हो जाता है, अखा पैर के श्वास सफले हो जाते हैं, अनुमान है प्राणी तकरीबन 8 पैर 24,000 सा आ जाता है, भावें इंसान की क्रिया के मुताबिक घट वध भी जाते हैं, बैठते 12 चलते 18 शुभ चलने 25 मैथन करते 64 चलते किमना भजन जगदीश कितने आदि श्वासों की रफ्तार है, पर अनुमान है तकरीबन दिन रात भी 24,000 सा आ जाता है। योगी जन्म थोड़े आने विकारियों ज्यादा आया करते, स्वयं 8 पैरों के श्वास सफले हो जाते हैं। एक पाठ रोजाना कर लिया जाए श्री सुखमी साहब, 2 पाठ रोजाना कर ले जा महीने च गुरु ग्रंथ साहब के पाठ का फल हो जाता है। इस दे विच 4 वेद 6 शास्त्र 18 पुराण 27 सिमृतियां सारे इंजील कुरान आदि जितने भी धार्मिक मत मतांतरां दे पुस्तकों सब दा सिद्धांत आ जांदा है। ਸਭ ਦਾ ਸਿਧਾਂਤ ਕੀ ਹੈ? ਕਰਮ ਉਪਾਸ਼ਨਾ ਗਿਆਨ ਵਿਗਿਆਨ ਕਰੋੜਾਂ ਗ੍ਰੰਥਾਂ ਦਾ ਸਾਰਾ ਹੀ ਕੁਛ। ਇਸਦੇ ਅਨੁਸਾਰ ਚੱਲਿਆ ਜੀਵਨ ਮੁਕਤ ਪ੍ਰਾਪਤ ਹੁੰਦੀ ਹੈ, ਫਿਰ ਪ੍ਰਾਰਭਤ ਸ਼ਾਂਤ ਹੋਈ ਤੋਂ ਬਾਅਦ ਵਧੇ ਮੋਕਸ਼ ਦੀ ਪ੍ਰਾਪਤੀ ਸਦਾ ਵਾਸਤੇ ਵੈਗਰੂ ਚ ਹੀ ਰਹਿੰਦਾ। ਗੁਰੂ ਜੀ ਦੂਸਰੀ ਅਸ਼ਟਰੀ ਦੇ ਵਿੱਚ ਇਉਂ ਫਰਮਾਉਂਦੇ ਹਨ, ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹ ਉਧਾਰੀ, ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ। ਇਸ ਅਸ਼ਟਰੀ ਦੇ ਵਿੱਚ ਖੋਲ ਖੋਲ ਕੇ ਅਤੇ ਅੱਗੇ ਹਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਦੁੱਖਾਂ ਸੁੱਖਾਂ ਦਾ ਮੁਕਾਬਲਾ ਹੋਇਆ ਕਰਦਾ ਹੈ, ਲੇਕਿਨ ਜਿਨ੍ਹਾਂ ਵਾਹਿਗੁਰੂ ਦੀ ਸ਼ਰਨ ਲਈ ਹੈ, ਜਿਨ੍ਹਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਬਿਰਤੀ ਲਗਾਈ ਹੈ, ਉਹਨਾਂ ਦੇ ਇੱਥੇ ਦੇ ਦੁੱਖ ਵੀ ਅਗਲੇ ਵੀ ਉਹ ਦੂਰ ਹੋ ਜਾਂਦੇ, ਥਾਂ ਥਾਂ ਉਸਦੀ ਮਦਦ ਹੁੰਦੀ ਹੈ, ਇਉਂ ਹਜ਼ੂਰ ਫਰਮਾਉਂਦੇ ਹਨ। ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਉੱਥੇ ਨਾਮ ਨੇ ਸਹਾਇਤਾ ਕਰਨੀ, ਉੱਥੇ ਨਾਮ ਨੇ ਸਹਾਇਤਾ ਕਰਨੀ, ਨਾਮ ਨੇ ਸਹਾਇਤਾ ਕਰਨੀ, ਉਸੇ ਨਾਮ ਨੇ ਸਹਾਇਤਾ ਕਰਨੀ, ਉਸੇ ਨਾਮ ਨੇ ਸਹਾਇਤਾ ਕਰਨੀ, ਉਸੇ ਨਾਮ ਨੇ ਸਹਾਇਤਾ, ਉਸੇ ਨਾਮ ਨੇ ਸਹਾਇਤਾ ਕਰਨੀ, ਸਾਕਾਰ ਰੂਪ ਵਿੱਚ ਦਰਸ਼ਨ ਹੀ ਦਿੱਤੇ। ਇੱਕ ਦਫ਼ਾ ਉਸਦੀ ਛੱਤਰੀ ਬਣਾਈ, ਇਹਦੀ ਸ਼ੋਹਰਤ ਤਮਾਮ ਹਿੰਦੁਸਤਾਨ ਵਿੱਚ ਫੈਲੀ। ਉਹਨਾਂ ਸਮਿਆਂ ਦੇ ਵਿੱਚ ਦੂਰ ਖਬਰ ਪਹੁੰਚਣੀ ਬੜੀ ਮੁਹਾਲ ਹੁੰਦੀ ਸੀ, ਅੱਜ ਕੱਲ੍ਹ ਸਾਇੰਸ ਦਾ ਜ਼ਮਾਨਾ, ਤਾਂ ਉਹਨਾਂ ਸਮਿਆਂ ਦੇ ਵਿੱਚ ਹੌਲੀ ਹੌਲੀ ਖਬਰ ਪਹੁੰਚੀ, ਦਿੱਲੀ ਵੀ ਖਬਰ ਪਹੁੰਚੀ। ਜੁਗਾਂ ਜੁਗਾਂਤਰਾਂ ਤੋਂ ਦਿੱਲੀ ਇੰਡੀਆ ਦਾ ਕੈਪੀਟਲ ਚਲਾ ਆਇਆ ਹੈ, ਸਾਰੇ ਹਿੰਦੁਸਤਾਨ ਦਾ ਦਾਰ ਖਲਾਫਾ ਚਲਾ ਆਇਆ। ਇੱਥੇ ਦੀ ਹਿੰਦੂ ਜਨਤਾ ਨੂੰ ਪਤਾ ਲੱਗਿਆ ਭਗਤ ਨਾਮ ਦੇਵ ਕਰਨੀ ਵਾਲੇ ਭਗਤ ਹਨ, ਪ੍ਰਭੂ ਦੇ ਪਿਆਰੇ ਹਨ, ਉਹਨਾਂ ਦੀ ਸ਼ੁਭ ਤੋਂ ਫਾਇਦਾ ਉਠਾਉਣਾ ਚਾਹੀਦਾ, ਉਹਨਾਂ ਦੀ ਸੰਗਤ ਤੋਂ ਲਾਭ ਉਠਾਉਣਾ ਚਾਹੀਦਾ। ਸੋ ਪ੍ਰਾਰਥਨਾ ਕੀਤੀ ਵੀ ਦਿੱਲੀ ਦਰਸ਼ਨ ਦੋ, ਦਿੱਲੀ ਦੀ ਸੰਗਤ ਨੂੰ ਖੈਰ। ਸੋ ਬਚਨ ਮੰਨ ਲਿਆ, ਨੀਅਤ ਦਿਨ ਦੇ ਉੱਪਰ ਭਗਤ ਨਾਮ ਦੇਵ ਜੀ ਕੁਛ ਹੋਰ ਸੰਗਤਾਂ ਅਤੇ ਆਪਣੀ ਬਿਰਧ ਮਾਤਾ ਦੇ ਸਮੇਤ ਦਿੱਲੀ ਵਿੱਚ ਆ ਪਹੁੰਚਦੇ। ਯੋਗ ਥਾਂ ਰਿਹਾਇਸ਼ ਹੋ ਗਈ। ਆਪ ਜੀ ਅੰਮ੍ਰਿਤ ਵੇਲੇ ਪੈਰ ਸੌ ਪੈਰ ਆਤਰੇ ਨੇ ਉੱਠ ਕੇ ਦਰਿਆ ਜਾਮਾ ਦੇ ਕਿਨਾਰੇ ਪਾਉਂਦੇ, ਸਾਊਜ ਦਾਤਨ ਕੁੱਲਾ ਇਸ਼ਨਾਨ ਆਦਿ ਕਰਕੇ ਪ੍ਰਭੂ ਧਿਆਨ ਵਿੱਚ ਦਿਨ ਚੜੇ ਤੱਕ ਮਗਨ ਰਹਿੰਦੇ ਹਨ। ਉਸ ਤੋਂ ਬਾਅਦ ਹੋਰ ਮਿਲਣ ਮਿਲਣ ਦਾ ਜੋ ਆਪਣੀ ਜ਼ਿੰਮੇਵਾਰੀਆਂ ਸਨ ਉਹਨਾਂ ਨਿਭਾਉਂਦੇ ਹਨ। ਕੋਈ ਵਕਤ ਸ਼ਾਮ ਦਾ ਵਕਤ ਰੱਖਿਆ, ਹਰੀ ਕੀਰਤਨ ਭਗਤੀ ਵਿੱਚ ਸਭ ਸੰਗਤ ਜੁੜਦੀ ਹੈ। ਸਾਸਨ ਭਗਤੀ ਨੌ ਕਿਸਮ ਦੀ ਹੈ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ।
زہد ہے ایک ریاضت ہے. فرید نے زہد زیادہ کیتا ہے, زہد نہ تپسیا دا ہے, زہد فارسی لفظ ہے, اور ریاضت بھکتی مارگ دا نام ہے. بھکتی مارگ سوکھا ہے اور تپسیا اوکھی ہے. بھکتی نو قسم کی دسی ہے. نودا بھکتی آہستہ آہستہ ہی پریما بھکتی وچ بدل جاندی ہے, پریم تے اگے واہگ دا ملاپ ہے. ایہ دسدے ہیں بھکت نویں پرکارا پنڈت وید پکارا, بھکت نویں پرکارا پنڈت وید پکارا. پنڈت وید پکارا نو قسم کی بھکتی ہے. بھکتی دو تو شروع ہوتی ہے, بھگت اور بھگوان, سکھ اور گرو. بھکت نے بھکتی کرتے کرتے بھگوان لے ہونا, دو تو ایک ہونا ہے. سکھ نے گرو کی بھکتی کرتے کرتے گرو لہتا حاصل کرنی. یہ نو قسم کی بھکتی دسی. پہلی سرون بھکتی, دوسرا کیرتن بھکتی, تیسرا سمرن بھکتی, چوتھی نمسکار بھکتی, پنجویں ارچن, چھویں ارداس, ستویں دشا بھاو, اٹھویں سکایا سکی بھاو, نویں آتم نویدن. اتنے سماپتی ادو تو ایک بن جاتا ہے. دون سمندر تو وچھڑی ہے, سمندر وچ مل جاتی. بھگتی کرتے کرتے پی گتی, جس کے کیتیاں سارے پی ختم ہو جان. اتوں کے راج ڈنڈ, جمن ڈنڈ, پتر ڈنڈ, شاستر ڈنڈ آدھ جتنے ڈنڈ ہیں, جتنے پی ہیں, سب تو اچا ہو کے نرنک سوستھا پراپت ہونی, یعنی پربھو مل کے وہ روپ ہی بن جانا, نربند ہو جانا. سو پہلے سرون بھکتی سننا, من چت لگا کے واحگرو کا جس سننا, ہری کیرتن, ہری کتھا اور پاٹھ وغیرہ. من چت کی اکاگرتا لازمی ہے بھکتی دے وچ. دوسرا کیرتن بھکتی ہے. کیرتن اکلا بھی کر سکتا ہے, دو چار بھی کر سکتے ہیں, سینکڑے ہزاراں بھی کر سکتے ہیں, پر من کی اکاگرتا ہونی ضروری ہے. تیسرا سمرن بھکتی ہے. سمر ایکانت بیٹھ کے بھی ہوندا ہے, چلتے پھرتے بھی ہوندا ہے, سمرن دیاں جگتیاں اکتیاں ہر ایک دے اندر. تو اس طریقے سمرن بھکتی. پھر نمسکار بھکتی, اپنے اشٹ دیو نوں ساکشات پربھو روپ جان کے نمسکار کرنی ہے, پربھو پیارا نمسکار کرنی ہے, بھکتی وچ شمار, یعنی نمسکار بھکتی وچ. پھر ارچن تھوپتی آدھ کرنی, جمراد کرنی اپنے اشٹ دیو نوں پربھو روپ جان کے ارچن ہے. پھر ارداس, بینتیاں جوڑنیاں, ارداساں کرنی, یہ بھی بھکتی وچ شمار. دسا بھاو اپنے آپ نے اتی چھوٹا دس جان, اپنے سامنے بہت بڑا سمرتھ جان کے وہ بھکتی وہ اگے ارداساں بھکتی یاد کر. پھر اس تو اگے پیار ہور ود جاتا ہے, سکھایا سکی بھاو, یہو جہ پیار ہو جانا واحگرو نال, جہا ایک متر دا متر نال. آخری نواں درجہ آتم نویدن, اپنا سب کچھ ہی اپنے پربھو دے ارپن کر دینا, تن بھی, من بھی, دھن بھی, جپ بھی, تپ بھی, پاٹھ بھی, پوجا بھی, پاپ بھی, پن بھی, سب وہ ارپن کر دینا. آپ بری ہو جاتا ہے, جویں زمیندار نے جو کچھ کھیت بھی بیجیا بجایا, اگر اس کھیت نو بہ کر دے وہ کچھ نہیں رہ جاتا, جنہوں دیتا اسی طرح ہو جاتا, بری ہو جاتا. اسی طرح اس اوستھا پہنچ کے مکت اوستھا پراپت ہوتی ہے. اس میں نودا بھکتی, ویدا بھکتی بھی کہہ دیں, دوسرے اکھان وچ برہم گیان بھی کہہ دیں. اتنے سماپتی ہوتی ہے. تاں تے آپ بھکتی مال گرو کر دے وچ نویں قسم کی بھکتی ہوتی ہے. تو اس طریقے سے, کیونکہ گرو نانک دیو مہاراج جی کا مارگ بھکتی مارگ ہے, ਇਹੀ ਹੌਲੀ ਹੌਲੀ ਪ੍ਰੇਮਾ ਭਗਤੀ ਵੀ ਬਦਲ ਜਾਂਦੀ। ਜਿੰਨਾ ਜਿੰਨਾ ਭਗਤੀ ਕਰਦਾ ਹੈ, ਸ਼ੁੱਧ ਹੁੰਦਾ ਮਨ, ਉਤਨਾ ਪ੍ਰੇਮ ਵੱਧਦਾ ਚਲਾ ਜਾਂਦਾ ਹੈ। ਪ੍ਰੇਮਾ ਭਗਤੀ ਪ੍ਰੇਮ ਤੇ ਅੱਗੇ ਵਹਿਬ ਦਾ ਮਿਲਾਪ ਹੈ। ਸੱਚ ਕਹਾਂ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ। ਪ੍ਰੇਮ ਤੇ ਅੱਗੇ ਪ੍ਰਭੂ ਦਾ ਮਿਲਾਪ ਹੈ। ਆਇਓ ਭਗਤ ਨਾਮਦੇਵ ਸੰਗਤ ਵਿੱਚ, ਬੇਅੰਤ ਸੰਗਤ ਇਕੱਠੀ ਹੁੰਦੀ ਹੈ, ਜਿੱਥੇ ਰਲ ਮਿਲ ਕੇ ਕੀਰਤਨ ਭਗਤੀ ਕਰਦੇ। ਸਵੇਰੇ ਮਨ ਫਿਰਦਾ ਰੋਜ਼ ਸਿਮਰਨ ਭਗਤੀ ਵੀ ਜੁੜਦੇ ਹਨ, ਸਵਯੋ ਕੀਰਤਨ ਭਗਤੀ ਕਰਦੇ ਹਨ, ਜਿੱਥੇ ਰਲ ਮਿਲ ਕੇ ਬੇਅੰਤ ਸੰਗਤ ਲਾਭ ਉਠਾਉਂਦੀ ਹੈ। ਆਪਣੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਅਰਦਾਸਾਂ ਪ੍ਰੇਮਾ ਭਗਤੀ ਕਰਦੇ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਆਪ ਜੀ ਦਾ ਚੂੰਕਿ ਅੰਮ੍ਰਿਤ ਵੇਲੇ ਰੋਜ਼ ਦਰਿਆ ਜਮਾਂ ਦੇ ਕਿਨਾਰੇ ਜਾ ਕੇ ਇਸ਼ਨਾਨ ਆਦਿ ਕਰਕੇ ਉੱਥੇ ਬਰੇਤੀ ਵਿੱਚ ਬੈਠ ਕੇ ਸਿਮਰਨ ਭਗਤੀ ਵਿੱਚ ਦਿਨ ਚੜੇ ਤੱਕ ਜੁੜਨਾ ਹੁੰਦਾ। ਅੱਜ ਵੀ ਆਪ ਪਹੁੰਚੇ ਇਸ਼ਨਾਨ ਆਦਿ ਕਰਕੇ ਬਰੇਤੀ ਦੇ ਆਸਣ ਵਿੱਚ ਚੌਂਕਣਾ ਮਾਰ ਕੇ ਬੈਠ ਕੇ ਬਿਰਤ ਨੂੰ ਬਾਹਰੋਂ ਰੋਕ ਕੇ ਇਕਾਗਰ ਕੀਤਾ। ਅੱਜ ਇਤਨੀ ਜ਼ਿਆਦਾ ਗਹਿਰੀ ਸਮਾਧੀ ਲੱਗੀ, ਗਹਿਰਾ ਧਿਆਨ ਜਮਿਆ, ਜ਼ਿਆਦਾ ਧਿਆਨ ਤੇ ਤ੍ਰਿਪਤੀ ਲੀਨ ਹੋ ਜਾਂਦੀ ਹੈ, ਜਿਵੇਂ ਭਾਈ ਬੁੰਦੇ ਦੀ ਕਬਰ ਵਿੱਚ ਬੈਠਿਆ ਹੋ ਗਈ ਸੀ। ਇਹ ਜਿਹੀ ਅਵਸਥਾ ਦੇ ਵਿੱਚ ਦੇਸ਼ ਕਾਲ ਵਸਤੂ ਭੁੱਲ ਜਾਂਦਾ ਕਿ ਕਿੱਥੇ ਬੈਠੇ ਹਾਂ, ਕਿਤਨਾ ਸਮਾਂ ਗੁਜ਼ਰ ਗਿਆ, ਕੀ ਵਸਤੂ ਨੇੜੇ ਤੇੜੇ, ਸਰੀਰ ਦੀ ਵੀ ਇਹਨਾਂ ਨੇ ਬੇਖਬਰੀ ਹੋ ਜਾਂਦੀ। ਇਹ ਜਿਹੀ ਅਵਸਥਾ ਜਦੋਂ ਆਉਂਦੀ ਹੈ, ਉਸ ਮੌਕੇ ਇਹ ਬਿਰਤੀ ਜਿਹੜੀ ਹੈ ਪ੍ਰਭੂ ਸਰੂਪ ਹੀ ਹੋਈ ਹੁੰਦੀ ਹੈ, ਆਪਾ ਗਵਾਇਆ ਹੁੰਦਾ। ਸਿਉਂ ਅੱਜ ਇਤਨਾ ਗਹਿਰਾ ਧਿਆਨ ਲੱਗਿਆ ਨਾਮਦੇਵ ਜੀ ਦਾ, ਅੱਗੇ ਦਿਨ ਚੜ੍ਹਦੇ ਨੂੰ ਸੂਰਜ ਦੀ ਟਿੱਕੀ ਚੜ੍ਹਨ ਸਾਰ ਉੱਠ ਕੱਢਦੇ ਆਪਣੇ ਸਥਾਨ 'ਤੇ ਆ ਜਾਂਦੇ, ਪਰ ਅੱਜ ਉਸੀ ਤਰ੍ਹਾਂ ਬੈਠੇ ਹਨ। ਪਹਿਰ ਦਿਨ ਚੜ੍ਹ ਗਿਆ ਸਮਾਧੀ, ਫਿਰ ਕਿਤੇ ਸਮਾਧੀ ਟੁੱਟੀ ਉਸੀ ਰੰਗ ਦੇ ਵਿੱਚ। ਸਾਧਸੰਗ ਜਿਸ ਵਕਤ ਕਿਸੇ ਸ਼ਖਸ ਨੂੰ ਕ੍ਰੋਧ ਆਉਂਦਾ, ਕਿਤਨੀ ਦੇਰ ਤੱਕ ਸਰੀਰ 'ਤੇ ਕ੍ਰੋਧ ਦਾ ਅਸਰ ਹੁੰਦਾ, ਮਨ ਜਲਦਾ ਰਹਿੰਦਾ, ਨਾੜੀਆਂ ਵੀ ਜਲਣ ਰਹਿੰਦੀ ਹੈ। ਇਸੀ ਤਰ੍ਹਾਂ ਜਦੋਂ ਮਨ ਟਿਕਦਾ ਸ਼ਾਂਤ ਹੁੰਦਾ, ਕਾਫ਼ੀ ਦੇਰ ਤੱਕ ਉਹ ਸ਼ਾਂਤੀ ਦਾ ਅਸਰ ਤਨ ਮਨ ਤਨ ਰੋਮ ਰੋਮ 'ਤੇ ਰਹਿੰਦਾ ਹੁੰਦਾ ਹੈ, ਤਨ ਵੀ ਮਨ ਵੀ ਠੰਡਾ ਹੋਇਆ ਹੁੰਦਾ। ਉਸ ਵਕਤ ਐਸੀ ਅਵਸਥਾ ਹੁੰਦੀ ਹੈ। ਸਿਉਂ ਕਰਕੇ ਅੱਜ ਇਸੀ ਤਰ੍ਹਾਂ ਅਜੇ ਆਸਣ 'ਤੇ ਹੀ ਬੈਠੇ ਹਨ, ਆਪਣੇ ਉੱਥੇ ਨਹੀਂ ਪਰ ਉਸੇ ਰੰਗ ਦੇ ਵਿੱਚ, ਕਦੇ ਅੱਖਾਂ ਮੀਟ ਲੈਂਦੇ ਨੇ, ਕਦੇ ਖੁੱਲ੍ਹਣ, ਉਸੀ ਆਨੰਦ ਵਿੱਚ ਬੈਠੇ। ਕਿਤਨਿਆਂ ਨੂੰ ਕੀ ਦੇਖਿਆ ਸਾਹਮਣੇ, ਇੱਕ ਮਜਮੂਆ ਇਕੱਠ ਵੱਠ ਆ ਰਿਹਾ ਕਿ ਇੱਕ ਬ੍ਰਹਮਣ ਮਰ ਚੁੱਕਿਆ, ਉਸਦੇ ਸਰੀਰ ਨੂੰ ਸੀੜੀ 'ਤੇ ਪਾਇਆ। ਯੁਵਾ ਅਵਸਥਾ ਸੀ ਉਸਦੀ ਸੁਪਤਨੀ, ਯੁਵਾ ਅਵਸਥਾ ਦੇ ਵਿੱਚ ਇਸ਼ਨਾਨ ਵਗੈਰਾ ਕਰਕੇ ਚੰਗੇ ਕੀਮਤੀ ਵਸਤਰ ਪਹਿਨ ਕੇ ਗਹਿਣੇ ਵਗੈਰਾ ਪਾ ਕੇ ਉਸਨੇ ਸਤੀ ਹੋਣ ਵਾਸਤੇ ਚੱਲੀ ਆ ਰਹੀ, ਸਤੀ ਹੋਣ ਦਾ ਰਿਵਾਜ਼ ਸੀ ਉਹ। ਸੋ ਆ ਰਹੇ ਹਨ ਉਹ, ਕਈ ਦਫ਼ਾ ਭਗਤ ਨਾਮਦੇਵ ਜੀ ਦੇ ਸਤਸੰਗ ਵਿੱਚ ਵੀ ਸ਼ਾਮਿਲ ਹੋਏ ਸਨ। ਉਹ ਲੜਕੀ ਨੇ ਦੂਰੋਂ ਦੇਖਿਆ ਭਗਤ ਜੀ ਬੈਠੇ ਹਨ, ਇਹ ਸੋਚਿਆ ਮੈਂ ਹੁਣ ਸਤੀ ਤਾਂ ਹੋ ਹੀ ਜਾਣਾ, ਆਪਣੇ ਪਤੀ ਦੇਵ ਨਾਲ ਜਾਂਦੇ ਜਾਂਦੇ ਭਗਤ ਨਾਮਦੇਵ ਨੂੰ ਨਮਸਕਾਰ ਤਾਂ ਕਰਿਆ। ਸਾਰੇ ਲੋਕਾਂ ਨੂੰ ਉੱਥੇ ਖੜਾ ਕੇ ਕਹਿਣਗੇ ਤੁਸੀਂ ਠਹਿਰੋ, ਮੈਂ ਨਾਮਦੇਵ ਜੀ ਨੂੰ ਜ਼ਰਾ ਨਮਸਕਾਰ ਕਹਿਣਾ। ਖੈਰ ਆ ਕੇ ਨਮਸਕਾਰ ਕੀਤੀ, ਨਾਮਦੇਵ ਜੀ ਕਿਸੇ ਮਸਤੀ ਵਿੱਚ ਬੈਠੇ ਸਨ, ਅਜੇ ਕਦੇ ਨੇਤਰ ਖੋਲ ਲੈਣੇ, ਕਦੇ ਮੀਟ ਲੈਣੇ। ਸੋਤੇ ਹੀ ਉਸਦੀ ਨਿਗਾਹ ਨਾਮਦੇਵ ਜੀ ਦੀ ਉਸ 'ਤੇ ਗਈ, ਦੇਖਿਆ ਚੰਗੇ ਗਹਿਣੇ ਬਸਤਰ ਪਹਿਨੇ ਹੋਏ ਹਨ, ਬਿਨਾਂ ਕੁਛ ਸੋਚ ਵਿਚਾਰ 'ਤੇ ਇਹ ਬਚਨ ਕੀਤਾ ਜੋ ਸਾਹਮਣੇ ਬੈਠ ਗਿਆ, ਉਹ ਸੁਹਾਗਵਤੀ ਕਿੱਧਰ ਚੱਲੀ, ਹੋਰ ਇੱਧਰ ਉਹ ਇਕੱਠ ਵੱਠ ਨਹੀਂ ਸੀ ਉਹਨਾਂ ਦੇਖਿਆ। ਜਦੋਂ ਇਹ ਬਚਨ ਕਿਹਾ, ਉਹ ਲੜਕੀ ਨੇ ਕਿਹਾ, ਭਗਤ ਜੀ ਆਪਦਾ ਬਚਨ ਸੱਤ ਹੋਵੇ, ਆਪਦਾ ਬਚਨ ਸਫਲਾ ਹੋਵੇ। ਆਪਣੇ ਮੈਨੂੰ ਸੁਹਾਗਵਤੀ ਕਿਹਾ, ਆਪਣਾ ਮੋਇਆਪਤੀ ਅੱਗੇ ਲਿਆ ਰੱਖਿਆ, ਆਪਣੇ ਸੁਹਾਗਵਤੀ ਕਿਹਾ, ਮੇਰਾ ਸੁਹਾਗ ਇਹ ਮੋਇਆ ਪਿਆ ਹੈ। ਜਦੋਂ ਇੰਨੀ ਗੱਲ ਕਹੀ, ਹੈਰਾਨ ਹੋ ਗਏ ਨਾਮਦੇਵ ਜੀ, ਯਾਰ ਕਿਸੇ ਰੰਗ ਵਿੱਚ ਬੈਠੇ ਸਨ, ਜਾਂ ਚਿੱਤ ਵੀ ਸ਼ਸ਼ੋਪੰਚ ਪੈਦਾ ਹੋ ਗਈ, ਵੀ ਅਸਚਰਜ ਬਾਤ ਹੈ। ਉਹ ਬਾਹਰੋਂ ਇਹੀ ਕੁਛ ਕਹੀ ਜਾਂਦੀ ਹੈ, ਆਪਦਾ ਬਚਨ ਸੱਤ ਹੋਵੇ, ਮੇਰਾ ਸੁਹਾਗ ਤਾਂ ਮੋਇਆ ਪਿਆ, ਮੈਨੂੰ ਆਪਣੇ ਸੁਹਾਗਵਤੀ ਕਿਹਾ। ਕੁਛ ਸਮਾਂ ਗੁਜ਼ਰਿਆ, ਜਿਵੇਂ ਮਾਪੇ ਆਪਣੇ ਬੱਚਿਆਂ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੇ, ਪ੍ਰਭੂ ਆਪਣੇ ਭਗਤਾਂ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੇ। ਜਾਂ ਕਿਸੇ ਰੰਗ ਵਿੱਚ ਭਗਤੀ ਦੇ ਰਸ ਵਿੱਚ ਬੈਠੇ ਸਨ, ਜਾਂ ਇੱਧਰ ਹੁਣ ਹੋਰ ਕੁਛ ਇਹ ਕਲਪਨਾ ਛਿੜ ਗਈ। ਉਸ ਮੌਕੇ ਆਕਾਸ਼ਬਾਣੀ, ਆਕਾਸ਼ਬਾਣੀ ਉਹ ਹੁੰਦੀ ਹੈ ਕਿਸੇ ਖਾਸ ਸਮੇਂ ਪ੍ਰਭੂ ਦੇ ਪਿਆਰਿਆਂ ਨੂੰ ਹੁੰਦੀ, ਉਹਨਾਂ ਨੂੰ ਆਵਾਜ਼ ਸੁਣਦੀ ਹੈ। ਅਤੇ ਇਉਂ ਕਰਕੇ ਆਕਾਸ਼ਬਾਣੀ ਹੋਈ, ਭਗਤ ਨਾਮ ਦਿਓ, ਚਿੰਤਾ ਨਾ ਕਰ, ਫਿਕਰ ਨਾ ਕਰ, ਇਸ ਬ੍ਰਹਮਣ ਨੂੰ ਛਿੱਟੇ ਦੇ ਕੇ ਕੰਨੋਂ ਫੜ ਕੇ ਬੈਠਾ ਕਰਦੇ। ਉੱਥੇ ਉੱਠ ਕੇ ਛਿੱਟੇ ਮਾਰੇ, ਕੰਨੋਂ ਫੜ ਕੇ ਜਿੰਦਾ ਹੋ ਗਿਆ, ਜਿਉਂਦਾ ਹੋ ਗਿਆ, ਬੜੀਆਂ ਖੁਸ਼ੀਆਂ ਹੋਈਆਂ। ਇਹ ਖਬਰ ਪਲੋ ਪਲੀ ਦੇ ਵਿੱਚ ਸਾਰੇ ਹੀ ਦਿੱਲੀ ਸ਼ਹਿਰ ਵਿੱਚ ਫੈਲ ਗਈ। ਉਹਨਾਂ ਸਮੇਂ ਨੇ ਵਿਸ਼ਵਾਸ ਸਿੰਘ ਹਿੰਦੁਸਤਾਨ ਇਸਲਾਮ ਦੀ ਹਕੂਮਤ ਸੀ, ਸੋ ਇੱਥੋਂ ਦਾ ਜੋ ਬਾਦਸ਼ਾਹ, ਉਹਦੇ ਕੰਨ ਵਿੱਚ ਵੀ ਆਵਾਜ਼ ਪਾਈ। ਉਸ ਮੌਕੇ ਕੁਛ ਦੱਸ ਵੀ ਲੋਕਾਂ ਨੇ, ਕਾਜ਼ੀ ਮੁਲਾਣੇ ਨੇ ਕਿਹਾ, ਦੇਖੋ ਬਾਦਸ਼ਾਹ ਸਲਾਮ, ਇੱਥੇ ਸਾਡੇ ਦਿੱਲੀ ਵਿੱਚ ਇੱਕ ਹਿੰਦੂ ਹੈ, ਨਾਮਦੇਵ ਉਸਦਾ ਨਾਂ ਹੈ, ਮੁਝੇ ਦਿਖਾਉਂਦਾ, ਕਰਾਮਾਤਾ ਦਿਖਾਉਂਦਾ ਹੈ, ਐਸਾ ਨਹੀਂ ਚਾਹੀਦਾ, ਜਾਂ ਤਾਂ ਸਾਡੇ ਇਸਲਾਮ ਵਿੱਚ ਆ ਜਾਣਾ ਚਾਹੀਦਾ, ਵਰਨਾ ਅਸੀਂ ਨਹੀਂ ਚਾਹੁੰਦੇ ਹੋ ਰਹੇ ਦੁਨੀਆਂ 'ਤੇ। ਤੁਸੀਂ ਕੋਈ ਬਹਾਨਾ ਬਣਾ ਕੇ ਉਸਨੂੰ ਆਪਣੇ ਮਜ਼ਹਬ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਉਸਨੂੰ ਖਤਮ ਕਰੋ। ਸਾਧ ਸਿੰਘ ਖਿੱਚਾ ਖਿੱਚੀ ਬੜਾ ਔਖਾ ਕਰਦੀ, ਦਰਸ ਪੂਰਾ ਮਨਾਏ ਬਹੁਤ ਦੁਖਦਾਈ ਚੀਜ਼ ਹੈ। ਹਾਲਾਂਕਿ ਵਿਚਾਰ ਕਰਕੇ ਦੇਖਿਆ ਜਾਵੇ, ਇਸ ਨੂੰ ਥਾਂ ਨਹੀਂ ਕੋਈ, ਜਿਤਨੇ ਮਜ਼ਹਬ ਹਨ, ਜਿਤਨੇ ਧਰਮ ਹਨ, ਪ੍ਰਭੂ ਪ੍ਰਾਪਤੀ ਦੇ ਮਾਨੋ ਸਕੂਲ ਹਨ, ਸਕੂਲ ਕਾਲਜ ਜਿਤਨੇ ਪੜ੍ਹਾਈ ਦਿੰਦੇ ਨੇ, ਈਰਖਾ ਆਪਸ ਵਿੱਚ ਹੀ ਵਿਰੋਧੀ ਤਾਂ ਨਹੀਂ ਸਿਖਾਉਂਦੇ ਹਨ, ਵਿਰੋਧੀ ਪੈਦਾ ਕਰ ਲੈਣੀ ਆਪਣੀ ਗਲਤੀ ਹੈ। ਇਸੇ ਤਰ੍ਹਾਂ ਮੰਜ਼ਲੇ ਸ਼ਰੀਅਤ ਤਰੀਕਤ ਹਕੀਕਤ ਮਾਰਫਤ ਆਦਿ ਮੰਜ਼ਲਾਂ ਟੱਪਦੇ ਹੋਏ ਪ੍ਰਭੂ ਤੱਕ ਪਹੁੰਚਣਾ ਹੈ ਇਸਨੇ। ਸਵੇਂ ਜਦੋਂ ਇਹ ਬਾਦਸ਼ਾਹ ਦੇ ਕੰਨ ਵਿੱਚ ਆਵਾਜ਼ ਪਈ, ਉਸਨੇ ਚਾਟੀ ਪੁਲਿਸ ਜਰਨੈਲ ਹੁਕਮ ਕਰ ਦਿੱਤਾ ਇੱਥੇ ਨਾਮ ਦੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇੱਕ ਬਹਾਨਾ ਬਣ ਗਿਆ ਕਿ ਬਾਦਸ਼ਾਹ ਦੀ ਗਊ ਮਰ ਚੁੱਕੀ ਸੀ। ਉਸ ਮੌਕੇ ਉਸਨੂੰ ਨਾਮਦੇਵ ਨੂੰ ਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ, ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਕਿ ਕਹਿੰਦਾ ਬਾਦਸ਼ਾਹ ਸੋ ਇਹ ਉੱਤਰ ਪੱਛਮ ਬਾਣੀ ਆਉਂਦੇ ਹਾਂ, ਸੁਲਤਾਨ ਪੁੱਛੇ ਸੁਣਦੇ ਨਾਮਾ ਦੇਖੋ ਰਾਮ ਤੁਮਾਰੇ। ਅੱਗੋਂ ਨਾਮਦੇਵ ਕਹਿੰਦਾ ਹੈ ਬਾਦਸ਼ਾਹ ਐਸੀ ਕਿਵੇਂ ਹੋਏ, ਬਿਸਮਿਲ ਕੀਆਂ ਨੇ ਜੀਵ ਹੈ ਕੋਈ, ਬਾਦਸ਼ਾਹ ਇਹ ਕੈਸੇ ਹੋ ਸਕਦਾ, ਮਰਿਆ ਕਿਤੇ ਜਿਉਂਦਾ ਹੋ ਸਕਦਾ। ਕਹਿੰਦਾ ਉਹ ਬ੍ਰਹਮਣ ਜਿਉਂਦਾ ਕੀਤਾ ਸੀ, ਉਹ ਵੀ ਤਾਂ ਮਰਿਆ ਸੀ, ਉਹ ਕਿਵੇਂ ਜਿਉਂਦਾ ਹੋ ਗਿਆ। ਨਾ ਸਿੰਘ ਮੋਹ ਜਦਾ ਕਰਾਮਾ ਗੁਰੂ ਘਰ ਦੇ ਵੀ ਦੱਸਿਆ ਨਾਟਕ ਚੇਟਕ ਕਰਤ ਕਾਜਾ ਪ੍ਰਭ ਲੋਗਨ ਕੋ ਆਪ ਚਲਾ। ਨਾਟਕ ਚੇਟਕ ਜਾਦੂ ਦੇ ਖੇਲ ਕਰਦੇ ਹਾਂ, ਪ੍ਰਭੂ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ। ਕਿਉਂ ਇਹਦੇ ਸਾਧ ਸਿੰਘ ਆਮ ਲੋਕਾਂ ਦਾ ਪਤਾ ਨਹੀਂ ਦੁੱਖ ਬੜੇ ਪ੍ਰਤੀਤ ਹੁੰਦੇ। ਬਾਬਾ ਅਟਲ ਰਾਏ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸਭ ਤੋਂ ਛੋਟਾ ਸਾਹਿਬਜ਼ਾਦਾ, ਛੋਟੀ ਉਮਰ ਹੈ, ਬੱਚਿਆਂ ਨੂੰ ਖੇਲ ਪਿਆਰੀ ਹੁੰਦੀ ਹੈ। ਜਿਉਂ ਲੱਗੇ ਦੁਪਹਿਰ ਤੋਂ ਪ੍ਰਸ਼ਾਦ ਪਾਣੀ ਛਕੇ ਖੇਲਣ ਸਾਰੇ ਬੱਚੇ। ਸ਼ਾਮ ਹੋ ਗਈ, ਸੁਨਿਆਰਾ ਦਾ ਮੁੰਡਾ ਮੋਹਨ ਨਾਮ ਕਰਕੇ ਉਹਦੇ ਜ਼ਿੰਮੇਦਾਰੀ ਰਹਿ ਗਈ। ਚਲੋ ਬਾਬਾ ਅਟਲ ਰਾਏ ਜੀ ਸਭ ਦੇ ਜਥੇ ਕਹਿੰਦੇ ਹੁਣ ਸੌਂ ਜਾਓ ਵੀ, ਚਲੋ ਜਾ ਕੇ ਰੋਟੀ ਪਾਣੀ ਖਾ ਕੇ ਕੱਲ੍ਹ ਫਿਰ ਸਵੇਰ ਸਾਰੇ ਤੋਂ ਦਾਈ ਲਵਾਂਗੇ। ਚਲੇ ਗਏ ਆਪਣੇ ਆਪਣੇ ਘਰੀਂ, ਪ੍ਰਸ਼ਾਦ ਪਾਣੀ ਛਕਿਆ। ਉਸ ਸਵੇਰ ਹੋਇਆ, ਨਾ ਤੋਂ ਕੇ ਕੱਪੜੇ ਲੀੜੇ ਪਹਿਨ ਕੇ ਬਾਬਾ ਅਟਲ ਰਾਏ ਜੀ ਨੇ ਸਾਰੇ ਮੁੰਡੇ ਇਕੱਠੇ ਕੀਤੇ, ਚਲੋ ਕਹਿੰਦੇ ਮੋਹਨ ਤੋਂ ਸੁਨਿਆਰੇ ਤੋਂ ਦਾਈ ਲਈਏ। ਆ ਗਏ, ਅੱਗੇ ਰਾਤ ਨੂੰ ਉਸਨੂੰ ਸੱਪ ਡੱਸ ਗਿਆ, ਮੋਹਨ ਵਿਚਾਰਾ ਮਰ ਗਿਆ। ਘਰ ਆ ਕੇ ਬਾਹਰੋਂ ਆਵਾਜ਼ ਦਿੰਦੇ, ਆਵਾ ਮੋਹਨ ਕੱਲ੍ਹ ਤੇਰੇ ਜ਼ਿੰਮੇਦਾਰੀ ਰਹਿ ਗਈ ਸੀ। ਸੋ ਉਹਦੇ ਮਾਤਾ ਪਿਤਾ ਰੋ ਰਹੇ ਨੇ, ਬਾਬਾ ਜੀ ਚਾਨੀ ਨਮਸਕਾਰ ਕੀਤੀ, ਇਹ ਤਾਂ ਰਾਤ ਇਹਨੂੰ ਸੱਪ ਡੱਸ ਗਿਆ ਮਰ ਗਿਆ। ਨਹੀਂ ਨਹੀਂ, ਬਹਾਨੇ ਬਣਾਉਂਦਾ, ਕਹਿਣ ਲੱਗੇ ਸੱਪ ਨਹੀਂ ਡੱਸ ਗਿਆ, ਦਾਈ ਦੇਣ ਦਾ ਮੇਰਾ ਬਹਾਨੇ ਬਣਾਉਂਦਾ। ਨਹੀਂ ਬਾਬਾ ਜੀ ਦੇਖੋ ਮੋਇਆ ਪਿਆ, ਗਲ ਚ ਖੁੰਡੀ ਪਾਈ ਬੈਠਾ ਕਰਦਾ ਜੀ, ਉਹਦਾ ਚੱਲਣ ਲੱਗ ਗਈ। ਇਸ ਗੱਲ ਦਾ ਪਤਾ ਲੱਗਿਆ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ, ਜਦੋਂ ਨਮਸਕਾਰ ਕਰਨ ਵਾਸਤੇ ਗਏ ਆਪ ਜੀ ਨੇ ਇੱਕ ਸਹੇਲੀਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਸੋ ਕਹਿਣ ਲੱਗੇ ਦੇਖੋ ਦੁਨੀਆਂ 'ਤੇ ਸਭ ਨੇ ਮਰਨਾ ਹੈ, ਮਰਨਾ ਜੰਮਣਾ ਹੁਕਮ ਹੀ ਹੈ ਪਰਮੇਸ਼ਰ ਦਾ। ਅੱਜ ਇਸ ਨੂੰ ਜਿਉਂਦਾ ਕੀਤਾ, ਲੋਕ ਤੁਹਾਡੇ ਦਰਵਾਜ਼ੇ 'ਤੇ ਜਦੋਂ ਕੋਈ ਮਰੇਗਾ ਉਹਨੂੰ ਸਿੱਟ ਜਾ ਕਰਨਗੇ ਵੀ ਜਿਉਂਦਾ ਤਾਂ ਕਰ ਹੀ ਦਿੰਦੇ, ਰੱਬ ਦੇ ਸ਼ਰੀਕ ਬਣ ਜਾਓ, ਕਰੀਂ ਚੱਲੋ ਖੇਡਾਂ। ਸੋ ਦੇਖੋ ਜਾਂ ਤੂੰ ਰਹੇਗਾ ਜਾਂ ਇੱਕ ਮਿਆਂ 'ਚ ਦੋ ਤਲਵਾਰਾਂ ਨਹੀਂ ਰਹਿਣਗੀਆਂ। ਉਸੇ ਵਕਤ ਬਾਬਾ ਅਟਲ ਲੈਣ ਜਿੱਥੇ ਅੱਜ ਅਟਲ ਦਾ ਮੰਦਰ ਹੈ, ਚਾਦਰ ਤਾਣ ਕੇ ਸਰੀਰ ਨਹੀਂ ਹੁਣ ਛੱਡ ਜਾਂਦੇ ਜਿਵੇਂ ਸੱਪ ਪੰਜ ਤਿਆਗ ਜਾਂਦਾ। ਫਿਰ ਉਸ ਤੋਂ ਬਾਅਦ ਗੁਰੂ ਜੀ ਨੇ ਬਹੁਤ ਸਾਰੇ ਵਰ ਦਿੱਤੇ ਇਹ ਸਰੀਰ ਤਿਆਗਣਾ। ਇਸੇ ਤਰ੍ਹਾਂ ਗੁਰੂ ਛੇਵੇਂ ਪਾਤਸ਼ਾਹ ਨੇ ਚਾਰ ਜੰਗ ਕੀਤੇ ਨੇ। ਜੰਗ ਆਪ ਕਿਸੇ ਦੇਸ਼ ਦੇ ਵਾਸਤੇ ਨਹੀਂ, ਕਿਤੇ ਕੋਈ ਚੜ੍ਹ ਕੇ ਉਹਨਾਂ ਨੂੰ ਜਵਾਬ ਦੇ ਦਿੰਦੇ ਹੁੰਦੇ ਸਨ। ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦੀ ਤੋਂ ਬਾਅਦ ਆਪ ਜੀ ਨੇ ਸ਼ਸਤਰ ਪਹਿਨੇ ਸਨ, ਦੋ ਤਲਵਾਰਾਂ ਨੀਰੀ ਪੀੜੀਆਂ ਪਹਿਨੀਆਂ ਸਨ। ਸੋ ਚਾਰ ਦਫ਼ਾ ਚੜ੍ਹਾਈ ਕੀਤੀ, ਸ਼ਾਹ ਜਹਾਨ ਨੇ ਉਹਦੇ ਜਵਾਬ ਦੇ ਤਾਂ ਆਖਰੀ ਜੰਗ ਜਿਹੜਾ ਸੀ ਪੈਂਦੇ ਸਨ, 1,00,000 ਫੌਜ ਨੂੰ ਚੜ੍ਹਾ ਕੇ ਲਏ ਕਰਤਾਰਪੁਰ ਦਾ ਹੈ। ਗੁਰੂ ਜੀ ਨੇ ਚਾਰ ਪਹਿਰ ਤੋਂ ਜ਼ਿਆਦਾ ਜੰਗ ਨਹੀਂ ਕੀਤਾ, ਚਾਰ ਪਹਿਰ ਵੀ ਸਾਨੂੰ ਖਤਮ ਕਰਨੇ ਹੁੰਦੇ। ਉਹ ਜੰਗ ਕਰਕੇ ਚਾਰ ਫੇਰੇ ਲੋਥਾਂ ਪਈਆਂ ਆਪ ਜੀ ਕੀਰਤਪੁਰ ਸਾਹਿਬ ਆ ਗਏ। ਉੱਥੇ ਆ ਕੇ ਸ਼ਸਤਰ ਉਤਾਰਦੇ, ਇੰਨਾ ਹੀ ਹੁਕਮ ਸੀ ਕਰਤਾਰ ਦਾ, ਸ਼ਸਤਰ ਲਾ ਦਿੱਤੇ। ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਆਪ ਜੀ ਦਾ ਸ਼ਿਕਾਰ ਖੇਲਣਾ, ਜਿਹੜੇ ਦੁਖਦਾਈ ਜਾਨਵਰ ਹੋਰ ਜੀਵਨ ਦੁਖਦਾਈ ਹੁੰਦੇ ਸੀ ਉਹਨਾਂ ਦਾ ਸ਼ਿਕਾਰ ਕਰਦੇ ਹੁੰਦੇ। ਸੋ ਆਪ ਜੀ ਸ਼ਿਕਾਰ ਗਏ, ਕੁਛ ਸਿੱਖਣ ਨਾਲ ਦੂਰ ਹੋਇਆ, ਐਸਾ ਪ੍ਰਤੀਤ ਵੀ ਸ਼ੇਰ ਖੜਾ। ਆਪ ਜੀ ਨੇ ਕੱਸ ਕੇ ਬਾਣ ਮਾਰਿਆ, ਲੱਗਿਆ ਅੱਗੇ ਜਾ ਕੇ ਦੇਖਿਆ ਗਊ ਸੀ, ਗਊ ਮਰ ਗਈ। ਪਹਾੜੀਏ ਲੋਕ ਇਕੱਠੇ ਹੋ ਗਏ, ਉਹ ਕਹਿੰਦੇ ਜਾਂ ਤਾਂ ਸਾਡੀ ਗਊ ਜਿਉਂਦੀ ਕਰ ਦਿਓ, ਨਹੀਂ ਅਸੀਂ ਬਾਦਸ਼ਾਹ ਪਾਸ ਸ਼ਿਕਾਇਤ ਕਰਾਂਗੇ। ਇਹ ਗੱਲ ਬੜੀ ਮੁਸ਼ਕਿਲ ਹੋ ਗਈ। ਬਾਬਾ ਜੀ ਕਹਿਣ ਲੱਗੇ ਤੁਸੀਂ ਗਊ ਦੀ ਕੀਮਤ ਲੈ ਲਓ, ਨਹੀਂ ਦੋ ਗਊਆਂ ਦੀ ਕੀਮਤ ਲੈ ਲਓ, ਨਹੀਂ ਚੌਂ ਦੀ ਕੀਮਤ ਲੈ ਲਓ, ਨਹੀਂ 10-20 ਗਊਆਂ ਦੀ ਕੀਮਤ ਲੈ ਲਓ, ਨਹੀਂ ਬਸ ਆ ਤਾਂ ਗਊ ਜਿਉਂਦੀ ਕਰ ਦਿਓ ਸਾਡੀ, ਨਹੀਂ ਫਿਰ ਦੂਸਰੀ ਗੱਲ ਅਸੀਂ ਬਾਦਸ਼ਾਹ ਪਾਸ ਪੁਕਾਰ ਕਰਾਂਗੇ ਦਿੱਲੀ ਜਾ ਕੇ। ਗੁਰੂ ਹਰਗੋਬਿੰਦ ਮਹਾਰਾਜ ਜੀ ਸ਼ਸਤਰ ਲਾ ਦਿੱਤੇ ਸਨ ਵੀ ਚੜ੍ਹਾਈ ਕਰਕੇ ਸ਼ਸਤਰ ਜੰਗ ਕਿਵੇਂ ਕਰਾਂਗੇ ਇਤਿਹਾਸ। ਆਪ ਜੀ ਨੇ ਵੀ ਸੋਚਿਆ ਬਾਬਾ ਜਿਵੇਂ ਤਾਂ ਬੜੀ ਮੁਸ਼ਕਿਲ ਹੋ ਗਈ, ਕੀ ਕੀਤਾ ਜਾਏ ਹੁਣ, ਜੇ ਇੱਥੇ ਕਰਾਮਾ ਦਿਖਾਉਣਾ ਬੜਾ, ਬਾਬੇ ਅਟਲ ਨਾਲ ਕੀ ਹੋਈ, ਨਹੀਂ ਦਿਖਾਉਂਦੇ ਤਾਂ ਇਹ ਖੇੜਾ ਨਹੀਂ ਖੇੜਾ, ਕੀ ਕੀਤਾ ਜਾਏ, ਅਗਰ ਤੁਸੀਂ ਚੜ੍ਹਾ ਲਿਆ ਫੌਜ ਬੜਾ ਮੁਸ਼ਕਿਲ ਹੋ ਜਾਏਗਾ। ਗੁਰੂ ਜੀ ਨੇ ਸ਼ਸਤਰ ਉਤਾਰ ਦਿੱਤੇ ਹੋਏ ਹਨ, ਅਖੀਰੇ ਜਾਣ ਕੇ ਆਪ ਜੀ ਨੇ ਛਿੱਟਾ ਦੇ ਕੇ ਗਊ ਨੂੰ ਜਿਉਂਦੀ ਕਰ ਦਿੱਤਾ। ਗੂ ਤਾਂ ਜਿਉਂਦੀ ਹੋ ਗਈ, ਖੈਰ ਉਹਨਾਂ ਤੋਂ ਖੇੜਾ ਛਡਾਇਆ। ਅਖੀਰ ਜਦੋਂ ਆਪ ਆਏ ਮੱਥਾ ਟੇਕਣ ਵਾਸਤੇ, ਨਮਸਕਾਰ ਕਰਨ ਵਾਸਤੇ ਗਏ ਗੁਰੂ ਜੀ ਨੂੰ, ਗੁਰੂ ਜੀ ਨੇ ਇਸ ਤਰ੍ਹਾਂ ਨਾਜ਼ਗੀ ਜ਼ਾਹਰ ਕੀਤੀ ਜਿਵੇਂ ਟਲ ਨਾਲ ਕੀਤੀ ਸੀ। ਕਹਿੰਦੇ ਦੇਖੋ ਮਰਨਾ ਸਭ ਨਹੀਂ, ਲੋਕ ਸਾਡੇ ਦਰਵਾਜ਼ੇ ਮੇਰੇ ਸਿੱਟ ਜਾ ਕਰਨਗੇ, ਮਾਣੇ ਜਿਉਂਦੇ ਕਰਨਗੇ, ਰੱਬ ਦੇ ਸ਼ਰੀਕ ਬਣ ਗਏ, ਉਹਦੇ ਪਾਣੀ ਵਿੱਚ ਅਸੀਂ ਫਿਰ ਦਖਲ ਦੇਣ ਲੱਗ ਗਏ, ਇਹ ਕਾਹਦੀ ਕਰਾਂ। ਇੱਕ ਮਿਆਨ ਦੋ ਤਲਵਾਰਾਂ ਗਈਆਂ, ਮਤਲਬ ਉਹਨਾਂ ਸੀ ਇਸ਼ਾਰਾ ਲਈ ਐਸਾ ਨਹੀਂ ਚਾਹੀਦਾ। ਆਪ ਜੀ ਫਿਰ ਗੁਰਦਨ ਸ਼ਾਹ ਦੇ ਮੁਕਾਬਲੇ ਉੱਥੇ ਜਾ ਕੇ ਸ਼ਰੀਰ ਤਿਆਗ ਜਾਂਦੇ ਹਨ। ਕਹਿੰਦੇ ਸਾਧਕ ਇਤਿਹਾਸ ਕਈ ਗੱਲਾਂ, ਇੱਥੇ ਜਿਉਂਦਾ ਕੀਤਾ ਸੀ ਬ੍ਰਹਮਣ ਨਾਮਦੇਵ ਨੂੰ, ਗ੍ਰਿਫਤਾਰ ਕੀਤਾ, ਹੱਥਾਂ ਨੂੰ ਥੋੜੀਆਂ ਪੈਰਾਂ ਨੂੰ ਬੇੜੀਆਂ ਲੱਗੀਆਂ, ਬਾਸ਼ਣ ਪ੍ਰਸ਼ ਕਰ ਰਿਹਾ ਵੀ ਮੇਰੀ ਗਊ ਜਿਉਂਦੀ ਕਰਕੇ ਦੇ। ਹੁਣ ਦੁੱਖ ਛਿੜਿਆ ਹੋਇਆ, ਲੇਕਿਨ ਇੱਥੇ ਹੁਣ ਹੈਰਾਨ ਹੋ ਰਹੇ ਨੇ, ਕਿਤੇ ਆਦਿ ਉੱਤਰ ਪ੍ਰਸ਼ਨ ਹੋ ਰਹੇ ਹਨ।
ਰਾਮ ਤੁਮਾਰੇ ਕੰਮ ਦੇਖੋ, ਰਾਮ ਤੁਮਾਰੇ ਕੰਮ, ਰਾਮ ਤੁਮਾਰੇ ਦੇਖੋ, ਰਾਮ ਤੁਮਾਰੇ ਕੰਮ,
ਹਾਥੀ ਸ਼ਰਾਬ ਪੀ ਕੇ ਕਿਹੋ ਜਿਹੀ ਮਸਤੀ ਵਿੱਚ ਝੂਮ ਰਿਹਾ ਹੈ, ਇਸਦੇ ਪੈਰ ਦੇ ਨੀਚੇ ਲਿਆ ਕੇ ਤੈਨੂੰ ਮਰਵਾ ਦਿੱਤਾ ਜਾ। ਇਸਦੇ ਪੈਰ ਦੇ ਨੀਚੇ ਲਿਆ ਕੇ ਤੈਨੂੰ ਮਰਵਾ ਦਿੱਤਾ ਜਾਏਗਾ। ਇਹਨਾਂ ਗੱਲਾਂ ਵਿੱਚੋਂ ਜਿਹੜੀ ਤੈਨੂੰ ਪਸੰਦ ਹੈ ਕਰਨਾ, ਕਰਾਮਾਤ ਦਿਖਾਉਣੀ, ਮੌਜਾ ਦਿਖਾਉਣਾ, ਇਹ ਤਾਂ ਪ੍ਰਭੂ ਦੇ ਪਿਆਰੇ ਪ੍ਰਭੂ ਆਗਿਆ ਬਿਨਾਂ ਪਸੰਦ ਹੀ ਨਹੀਂ ਕਰਦੇ। ਜੇ ਕੋਈ ਕਹੇ ਕਰਾਮਾਤ, ਸੋਏ ਧਰਮ ਸਭ ਨੂੰ ਹੀ ਪਿਆਰਾ, ਸਭ ਦੀ ਕਲਿਆਣ ਆਪਣੇ ਸੋਏ ਧਰਮ ਦੇ ਮੁਤਾਬਿਕ ਹੀ ਹੋਣੀ, ਇਹ ਕੈਸੇ ਹੋ ਸਕਦਾ ਹੈ? ਸਹੀਓ ਇਹ ਵੀ ਪਸੰਦ ਨਹੀਂ ਕਰਦਾ। ਤੀਜੀ ਗੱਲ ਹੈ ਫਿਰ ਅੱਗੇ ਮੌਤ ਹੀ ਹੈ। ਉਸ ਮਜਮੂਏ ਵਿੱਚ ਜਿੱਥੇ ਬਹੁਤ ਸਾਰੀ ਸੰਗਤ ਖੜੀ ਹੋਈ ਸੀ, ਨਾਮਦੇਵ ਦੀ ਬਿਰਧ ਮਾਤਾ ਵੀ ਖੜੀ ਹੋਈ ਸੀ, ਉਹ ਮਾਵਾਂ ਨੂੰ ਪੁੱਤਰ ਬਹੁਤ ਹੀ ਪਿਆਰ ਸੀ। ਨਾਮਦੇਵ ਜੈਸਾ ਪੁੱਤਰ ਕਿੰਨਾ ਪਿਆਰਾ ਹੁੰਦਾ। ਉਸਨੇ ਸੋਚਿਆ ਵੀ ਗੁਰੂ ਜਿੰਦਾ ਨਹੀਂ ਕਰਨਾ ਚਾਹੁੰਦਾ ਇਸਨੂੰ, ਯਾਨੀ ਵਾਹਿਗੁਰੂ ਦੀ ਰਜ਼ਾ ਤੋਂ ਬਿਨਾਂ ਦੂਜੀ ਚੀਜ਼ ਹੈ ਦੀਨ ਇਸਲਾਮ ਵੀ ਕਬੂਲ ਨਹੀਂ ਕਰਨਾ ਚਾਹੁੰਦਾ। ਪਰ ਤੀਜੀ ਗੱਲ ਇਹ ਹੈ, ਮੇਰੇ ਪੁੱਤਰ ਦੀ ਸੁੱਖ ਨਹੀਂ ਹੈ, ਮਰਵਾ ਜਾਏਗਾ। ਹਾਥੀ ਦੇ ਪੈਰ ਖਣ ਲਿਆ ਕੇ ਉਸ ਮੌਕੇ ਨਾਮਦੇਵ ਦੀ ਮਾਤਾ ਤੋੜ ਕੇ ਕੰਨ ਵਿੱਚ ਨਾਮਦੇਵ ਨੂੰ ਇਉਂ ਕਹਿੰਦੀ ਹੈ,
ਰਾਮ ਛੋੜ ਕੇ ਖੁਦਾ ਨੂੰ ਜਪ ਲੈ, ਨਾਮੇ ਦੀ ਮਾਈ ਵਦਨ ਕਰੇ। ਰਾਮ ਛੋੜ ਕੇ ਖੁਦਾ ਨੂੰ, ਨਾਮੇ ਦੀ ਮਾਈ ਵਦਨ ਕਰੇ।
ਛੱਡ ਕੇ ਸਰੀਰ ਨੂੰ ਰੱਖਣਾ ਚਾਹੇ ਉਹ ਕੀ ਸਿਆਣਾ ਹੈ, ਇਤਿਹਾਦ ਵਿਚਾਰ ਕਰਦੇ ਹੋ। ਨਾਮਦੇਵ ਨੇ ਕਿਹਾ, ਮਾਤਾ ਦੇਖ, ਜੇ ਤੂੰ ਮੈਨੂੰ ਇਹੋ ਜਿਹੀ ਕਮਜ਼ੋਰ ਸਿੱਖਿਆ ਦਿੰਦੀ ਹੈ, ਤੇਰਾ ਤੇ ਮੇਰਾ ਰਿਸ਼ਤਾ ਟੁੱਟ ਗਿਆ। ਚਾਹੀਦਾ ਤਾਂ ਤੈਨੂੰ ਇਹ ਸੀ ਕਹਿਣਾ, ਬੇਸ਼ੱਕ ਕੁਛ ਵੀ ਹੋ ਜਾਏ ਆਪਣਾ ਧਰਮ ਨਾ ਛੱਡੇ, ਪਰ ਤੂੰ ਇੱਥੇ ਮੈਨੂੰ ਕਮਜ਼ੋਰ ਸਿੱਖਿਆ ਦੇ ਰਹੀ ਹੈ, ਬਈ ਚੱਲ ਖੁਦਾ ਖੁਦਾ ਕਰੀਂਗਾ, ਯਾਨੀ ਇਸਲਾਮ ਵਿੱਚ ਆ ਜਾ, ਐਸਾ ਨਹੀਂ ਹੋਏਗਾ। ਇਸ ਵਾਸਤੇ ਅਗਰ ਇਹੋ ਜਿਹੀ ਗੱਲ ਹੈ, ਨਾ ਹੋ ਤੇਰਾ ਤੂੰਗਰਾ, ਨਾ ਤੂੰ ਮੇਰੀ ਮਾਂ ਹੈ, ਪਿੰਡ ਪਰੇ ਤੋਂ ਹਰ ਗੁੰਗਾ, ਮੈਂ ਤੇਰਾ ਪੁੱਤਰ ਨਹੀਂ, ਤੂੰ ਮੇਰੀ ਮਾਤਾ ਨਹੀਂ। ਸਰੀਰ ਬੇਸ਼ੱਕ ਚਲਾ ਜਾਏ, ਲੇਕਿਨ ਆਪਣੇ ਸੋਏ ਧਰਮ ਨੂੰ, ਆਪਣੇ ਅਸੂਲਾਂ ਨੂੰ ਨਹੀਂ ਮੈਂ ਛੱਡਾਂਗਾ। ਨਾ ਮੈਂ ਤੇਰਾ ਪੂੰਗਰਾ ਤੇ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੂੰਗਰਾ ਤੇ ਨਾ ਤੂੰ ਮੇਰੀ ਮਾਂ,
ਰਾਖਾ ਹੈ ਪਰਮੇਸ਼ਰ ਦੀ ਦਾ ਰਾਖਾ ਹੈ। Thank you. Na mangave, na mangave, na mangave, na mangave.
ਨਾਮਦੇਵ ਜੀ ਮਸਤ ਸਮਾਂ ਤੁਰਿਆ ਜਾਂਦਾ ਖੜਦਾ ਹੀ ਨਹੀਂ ਪ੍ਰੇਮੀਆਂ ਨੂੰ ਸੰਸਾ ਹੈ ਸਾਡੇ ਸੱਤ ਘੜੀ ਦਾ ਇੱਕ ਪਹਿਰ ਹੁੰਦਾ ਇੱਕ ਪਹਿਰ ਦੀ ਮੋਲ ਸੱਤ ਘੜੀਆਂ ਗੁਜ਼ਰ ਗਈਆਂ ਸਿਰਫ ਅੱਧੀ ਘੜੀ ਬਾਕੀ ਰਹੇਗੀ ਤਕਰੀਬਨ 15 ਮਿੰਟ ਬਾਕੀ ਰਹੇਗਾ ਸੋ ਕੀ ਵਿਚਾਰਾਂ ਕਰਦੇ ਹਨ ਪ੍ਰੇਮੀ ਸੱਤ ਘੜੀਆਂ ਸਾਤ ਘੜੀ ਜਬ ਬੀਤੀ ਸੁਣੀ ਅਜੇ ਨਾ ਆਏ ਉਹ ਸਿਰਫ ਹਮ ਸਣੀ ਸੱਤ ਘੜੀਆਂ ਬੀਤ ਗਈਆਂ ਨਾ ਤਾਂ ਇਹ ਸ਼ੈਤਾਨ ਨੂੰ ਛੱਡਣਾ ਚਾਹੁੰਦੇ ਨਾ ਗੁਰੂ ਜ਼ਿੰਦਾ ਹੋਈ ਪ੍ਰਭੂ ਵੀ ਅਜੇ ਮਦਦ ਵਾਸਤੇ ਨਹੀਂ ਆਏ ਇਹਨਾਂ ਦੀ ਜ਼ਿੰਦਗੀ ਵੀ ਸੰਸਾ ਹੈ ਇਹੋ ਜਿਹਾ ਪ੍ਰੇਮੀ ਸ਼ਰਧਾਲੂ ਵਿਚਾਰਾਂ ਕਰਦੇ ਹਨ
ਇਹਨਾਂ ਲੋਕਾਂ ਦਾ ਪਤੀਨਾ ਅਜੇ ਪੌੜਿਆ ਸੱਤ ਘੜੀਆਂ ਬੀਤ ਗਈਆਂ ਇਹਨਾਂ ਲੋਕਾਂ ਦਾ ਪਤੀਨਾ ਅਜੇ ਸੱਤ ਘੜੀਆਂ ਬੀਤ ਗਈਆਂ
ਲੱਗਿਆ ਹੋਏਗਾ ਇਹ ਸਭ ਉਸਨੂੰ ਕਹਿ ਦਿੱਤਾ ਚਲਾ ਗਿਆ ਮਹਾਤਮਾ ਨੇ ਇੱਕ ਸੰਘ ਤਰਾਸ਼ ਚੰਗੇ ਮਰਮਰ ਦੀਆਂ ਮੂਰਤੀਆਂ ਬਣਾਉਣ ਵਾਲਾ ਬੁਲਾਇਆ। ਉਧਰ ਰਾਜਾ ਦਾ ਛੋਟਾ ਬੱਚਾ ਕੰਵਰ ਤੇ ਉਹਦਾ ਖੜਾਵ, ਉਹਨਾਂ ਨੂੰ ਬੁਲਾ ਕੇ ਕਹਿਣ ਦੇ ਇਹੋ ਜਿਹੀ ਖੂਬਰੂ ਇਸ ਕੰਵਰ ਜੈਸੀ ਮੂਰਤੀ ਬਣਾ ਕੇ ਦੇ। ਅੱਜ ਤੋਂ ਸੱਤਵੇਂ ਤੋਂ ਪਹਿਲੇ ਪਹਿਲੇ ਉਹ ਕਹਿਣ ਬਹੁਤ ਅੱਛਾ, ਰੁਪਇਆ ਜਿੰਨਾ ਚਾਹੀਦਾ ਲੈ ਲਵੀਂ, ਇਹਦਾ ਫਿਕਰ ਨਾ ਕਰ, ਖੈਰ ਸਾਡਾ ਕੰਮ ਹੀ ਕੀ ਹੈ ਕਹਿਣ ਲੱਗੇ ਹਿਜ। ਫਿਰ ਉਸਨੇ ਮੂਰਤੀ ਤਿਆਰ ਕਰ ਦਿੱਤੀ ਚੰਗੇ ਮਰਮਰ ਦੀ ਰੂਹ ਬਹੁ ਰਾਜਾ ਦੇ ਕੰਵਰ ਜੈਸੀ। ਉਸ ਖਿਡਾਵੇ ਨੂੰ ਮਹਾਤਮਾ ਕਹਿਣਗੇ ਦੇ ਇਹਨੂੰ ਤੂੰ ਲੈ ਜਾ, ਜਦੋਂ ਦਰਬਾਰ ਲੱਗਾ ਹੋਏਗਾ ਰਾਜਾ ਤੂੰ ਇਸਨੂੰ ਗੋਦ ਵਿੱਚ ਲੈ ਕੇ ਸਾਹਮਣੇ ਖੜੀ, ਉਹ ਤਲਾਅ ਹੈ ਜਿੱਥੇ ਉਹਦੇ ਪਾਸ, ਮੈਂ ਆਊਂਗਾ ਜਿਸ ਵਕਤ ਮੈਂ ਕਹੂੰਗਾ ਇਸਨੂੰ ਤਲਾਅ ਵਿੱਚ ਫੈਂਕ ਦੇ। ਇਹ ਮੇਰੀ ਗੱਲ ਪੁੱਛਣ ਬਹੁਤ ਅੱਛਾ ਜੀ। ਖੈਰ ਰਾਜਾ ਦਰਬਾਰ ਲੱਗਿਆ, ਵਜ਼ੀਰ ਮਿਸ਼ ਹਲਕਾਰ ਬੈਠੇ ਹੋਏ ਹਨ, ਹੁਕਮ ਮੁਕਾਮ ਸੁਣਾਏ ਜਾ ਰਹੇ ਹਨ, ਐਨ ਸਾਹਮਣੇ ਨਿਗਾਹ ਪੈ ਰਹੀ ਹੈ ਜਿੱਥੇ ਰਾਜਾ ਦੀ ਉਸਦੇ ਖਿਡਾਰੀ ਨੂੰ ਉਹ ਪੱਥਰ ਦੀ ਮੂਰਤੀ ਦੇ ਕੇ ਖੜਾ ਕਰ ਦਿੱਤਾ। ਉੱਧਰ ਨਿਗਾਹ ਰੱਖੀ ਮਾਤਮ, ਜਿਸ ਵਕਤ ਦੇਖਿਆ ਵੀ ਰਾਜਾ ਦੀ ਨਿਗਾਹ ਇੱਧਰ, ਕਹਿਣਗੇ ਤਲਾਅ ਛਿੜਦੇ ਸੀ, ਪੱਥਰ ਦੀ ਮੂਰਤੀ ਸੀ, ਤਲਾਅ ਵੀ ਛਿੜ ਦਿੱਤੀ ਇਸ ਨੌਕਰ ਨੇ। ਜਦੋਂ ਰਾਜਾ ਨੇ ਦੇਖਿਆ ਮੇਰਾ ਬੱਚਾ ਤਲਾਅ ਵਿੱਚ ਗਿਰ ਗਿਆ, ਝੱਟ ਹੀ ਛਾਲ ਮਾਰ ਕੇ ਉੱਥੋਂ ਸਿੰਘਾਸਣ ਤੋਂ ਆ ਕੇ ਸੁਣੇ ਕੱਪਣੀ ਛਾਲ ਮਾਰ ਦਿੰਦਾ ਸਰੋਵਰ ਦੇ ਵਿੱਚ, ਤਲਾਅ ਦੇ ਵਿੱਚ ਉਹ ਪੱਥਰ ਦੀ ਮੂਰਤੀ ਕੱਢ ਕੇ ਬਾਹਰ। ਜਦੋਂ ਆਇਆ ਮਹਾਤਮਾ ਨੇ ਤਾੜੀ ਵਜਾਤੀ, ਕਹਿੰਦੇ ਰਾਜਨ ਕਿੰਨੇ ਅਹਿਲਕਾਰ ਬੈਠੇ ਸਨ ਤੇਰੇ ਪਾਸ, ਕਿਉਂ ਨਾ ਕਿਸੇ ਨੂੰ ਭੇਜਿਆ, ਆਪਣੇ ਆਪ ਨੱਠ ਕੇ ਆਇਆ ਸਣੇ ਕੱਪੜੀ ਛਾਲ ਮਾਰੀ। ਕਹਿੰਦੇ ਮਹਾਰਾਜ ਬੱਚਿਆਂ ਦਾ ਮੂੰਹ ਇਹੋ ਜਿਹਾ ਹੀ ਹੁੰਦਾ, ਇਹ ਜਾਣ ਕੇ ਵੀ ਤੈਨੂੰ ਮਰਨਾ ਜਾਵੇ ਕਿਤੇ, ਕਹਿੰਦੇ ਕਹਿੰਦੇ ਕਿਉਂ ਕਹਿਣਗੇ ਇਸੀ ਤਰ੍ਹਾਂ ਪਰਮੇਸ਼ੁਰ ਨੂੰ ਆਪਣੇ ਭਗਤ ਪਿਆਰੇ ਹਨ ਜਿਵੇਂ ਤੈਨੂੰ ਆਪਣਾ ਪੁੱਤਰ ਪਿਆਰਾ ਹੈ। ਉਹ ਵੀ ਆਪਣੇ ਭਗਤਾਂ ਦੇ ਵਾਸਤੇ ਆਉਂਦਾ ਸਾਧ ਸਿੰਘ। ਇੱਧਰ ਸੱਤ ਘੜੀਆਂ ਬੀਤ ਗਈਆਂ, ਸਿਰਫ ਅੱਧੀ ਘੜੀ 15 ਮਿੰਟ ਰਹਿੰਦੇ ਹਨ, ਸੰਸਾਰ ਕਰ ਰਹੇ ਹਨ ਪ੍ਰੇਮੀ, ਪਰ ਵਾਹਿਗੁਰੂ ਅੰਤਰਜਾਮੀ ਹਮੇਸ਼ਾ ਹੀ ਆਪਣੇ ਭਗਤਾਂ ਦਾ, ਉਹਨੂੰ ਹੋਰ ਚੀਜ਼ ਕੋਈ ਪਿਆਰੀ ਹੈ ਹੀ ਨਹੀਂ ਭਗਤਾਂ ਤੋਂ ਬਿਨਾਂ। ਸਹੀਓ ਕਿਤਨੇ ਨੂੰ ਕੀ ਦੇਖਦੇ ਪਖੰਤਣ ਬਾਜ ਬਜਾਇਆ, ਗਰੜ ਚੜੇ ਹਰ ਆਇਲਾ, ਭਗਵਾਨ ਵਿਸ਼ਨੂੰ ਗਰੜ ਦੀ ਸਵਾਰੀ ਕਰਦਾ, ਆਪਣੇ ਆਪਣੇ ਵਾਹਨ ਹਨ, ਕੋਈ ਅੰਸ ਦੀ ਹੈ ਕੋਈ ਬੈਲ ਦੀ ਹੈ, ਵਿਸ਼ਨੂੰ ਭਗਵਾਨ ਗਰੜ ਦੀ ਸਵਾਰੀ ਕਰਦਾ। ਸੋ ਜਿਵੇਂ ਹਵਾਈ ਜਹਾਜ਼ ਦਾ ਸ਼ਿਕਾਰ ਪੈਂਦਾ ਕਿ ਗਰੜ ਚੜੇ ਹਰ ਆਇਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ, ਨਾਮਦੇਵ ਦੇ ਪਾਸ ਉੱਤਰ ਨੇ, ਹੋਰ ਨੂੰ ਕਿਉਂ ਨਹੀਂ ਦਿੰਦੇ, ਉਹਨਾਂ ਦੇ ਇੰਨੇ ਪੁੰਨ ਥੋੜੋ ਕੀਤੇ ਨੇ, ਨੀ ਭਗਤੀ ਥੋੜੋ ਕੀਤੀ, ਹੋਰ ਨੂੰ ਦਰਸ਼ਨ ਵਾਹਿਗੁਰੂ ਸਾਰੇ ਪਰਿਵਾਰ ਨੇ ਸਾਰਿਆਂ ਨੂੰ ਕਿਵੇਂ ਦਿੰਦਾ, ਜਿਹਦੀਆਂ ਭਗਤੀ ਕਰਕੇ ਅੱਖਾਂ ਖੁੱਲੀਆਂ ਹੁੰਦੀਆਂ ਨੇ ਸਾਰੇ, ਹਰੇਕ ਨੂੰ ਨਹੀਂ ਦਿੰਦਾ ਹੈ ਸਾਰੇ ਹੀ ਪਰਿਵਾਰ, ਉਹ ਤਾਂ ਖਾਲੀ ਥਾਂ ਹੀ ਕੋਈ ਨਹੀਂ। ਇਸੀ ਤਰ੍ਹਾਂ ਭਗਤ ਨਾਮਦੇਵ ਦੀ ਭਗਤੀ ਉਹਨੂੰ ਦਿਖਾਈ ਦਿੱਤੇ, ਉਹਦੇ ਪਾਸ ਆ ਕੇ ਕੀ ਕਹਿੰਦੇ, ਨਾਮਦੇਵ ਤੈਨੂੰ ਬੜਾ ਦੁਖੀ ਕੀਤਾ ਇਸ ਬਾਦਸ਼ਾਹ ਨੇ, ਦੱਸ ਕੀ ਚਾਹੁੰਦਾ ਹੈ ਤੂੰ, ਕਹੇ ਤਾਂ ਤਾਣੇ ਕੋਢੇ ਕਰੋ, ਕਹੇ ਤਾਂ ਲੈ ਗੁਰੂ ਉੱਪਰ ਥਰੋ, ਕਹੇ ਤਾਂ ਬਿਸਮਿਲ ਗੁਰਦੇਵ ਜੀ ਵਾਹ, ਸਭ ਕੁਝ ਦੇਖੇ ਪਿਆ, ਕਹੇ ਗੁਰੂ ਜਿੰਦਾ ਕਰਨਾ, ਕਹੇ ਸਾਰੀ ਧਰਤੀ ਗਰ ਕਰਨੀ, ਜਾਂ ਇਸ ਧਰਤੀ ਨੂੰ ਬਾਦਸ਼ਾਹ ਦੇ ਸਿਰ ਰੱਖ ਇਸਨੂੰ ਗਰ ਕਰਦੇ, ਦੱਸ ਕੀ ਚਾਹੁੰਦਾ ਹੈ ਉਹ, ਕਹਿੰਦਾ ਭਗਵਾਨ
ਧਰਤੀ ਉਲਟਾ ਦੇਣਾ ਆਖੀਂ ਜੇ ਨਾਮਿਆ ਮੈਨੂੰ, ਧਰਤੀ ਉਲਟਾ ਦੇਣਾ ਆਖੀਂ ਜੇ ਨਾਮਿਆ ਮੈਨੂੰ,
ਚਾਹੁੰਦਾ ਤੂੰ ਬਾਦਸ਼ਾਹ ਦੀ ਬਾਦਸ਼ਾਹ ਹੀ ਦਰਕ ਕਰ ਦਿੰਦਾ, ਤੈਨੂੰ ਇਹਨਾਂ ਦੁਖੀ ਕੀਤਾ ਜਾਂ ਗਊ ਜਿੰਦਾ ਕਰ ਦਿੰਦਾ, ਜੋ ਕੁਛ ਚਾਹੇ ਨਾਮਦੇਵ ਕਹਿੰਦੇ ਮਹਾਰਾਜ ਧਰਤੀ ਉਲਟਾਈ, ਤੇਰੇ ਜੀਵਨ ਮਰ ਜਾਣਗੇ, ਬਾਦਸ਼ਾਹ ਦੀ ਅਕਲ ਖਰਾਬ ਕੀਤੀਆਂ ਨੇ ਕਾਜ਼ੀ ਮੁਲਾਣਿਆਂ ਨੇ, ਸੁਸਾਇਟੀ ਦਾ ਅਸਰ ਹੁੰਦਾ ਆਦਮੀ 'ਤੇ, ਇਸ ਕਰਕੇ ਕਿਰਪਾ ਕਰੋ ਗਾਂ ਜਿੰਦਾ ਕਰ ਦਿਉ, ਸਾਰੇ ਰਗੜੇ ਝਗੜੇ ਮੁੱਕ ਜਾਣਗੇ। ਉਸ ਮੌਕੇ ਸਾਧਸੰਗ ਹੁਕਮ ਹੋਇਆ ਕਿ ਤੁਹਾਡੇ ਕੰਨ 'ਤੇ ਫੜ ਕੇ ਗੁਰੂ ਨੂੰ ਜਿੰਦਾ ਕਰੋ। ਸਾਧਸੰਗ ਆਪੀ ਬੇੜੀਆਂ ਟੁੱਟ ਗਈਆਂ, ਹੱਥਾਂ ਦੀਆਂ ਥੋੜ੍ਹੀਆਂ ਟੁੱਟ ਗਈਆਂ, ਨਾਮਦੇਵ ਨੇ ਛਿੱਟਾ ਦਿੱਤਾ, ਗਊ ਨੂੰ ਕੰਨਾਂ ਫੜ ਕੇ ਖਿੱਚਿਆ, ਜਿਉਂਦੀ ਹੋ ਗਈ। ਬਾਦਸ਼ਾਹ ਕਹਿਣ ਲੱਗੇ ਲੈ ਪਰਲਾ ਮਟਕੀ ਦੁੱਧ ਦੀ, ਉਦੋਂ ਵੀ ਕਿਵਾਂ ਨਾ ਮੰਗੀ ਕਿਉਂਕਿ ਅਕਲ ਮਾਰੀ ਹੋਈ ਸੀ, ਤਾਂ ਹੁਣ ਤਾਂ ਕਿਵਾਂ ਮੰਗਲਾ, ਇਹ ਮਾੜੀ ਜਿਹੀ ਗੱਲ ਤਾਂ ਨਹੀਂ ਕਿਤੇ ਹੈ। ਅਖੀਰ ਫਿਰ ਵੀ ਅਸੀਂ ਉੱਠ ਕੇ ਬਾਦਸ਼ਾਹ ਆਪਣੇ ਮਹਿਲ ਨੂੰ ਚਲਾ ਗਿਆ, ਮਟਕੀ ਦੁੱਧ ਦੀ ਫਰੀ ਉਹਦੇ ਅੱਗੇ ਰੱਖ ਦਿੱਤੀ। ਅਖੀਰ ਜਦੋਂ ਗਿਆ ਸਾਧ ਸਿੰਘ ਪ੍ਰਭੂ ਦੇ ਪਿਆਰਿਆਂ ਨੂੰ ਦੁਖੀ ਕਰਨ ਵਾਲੇ ਨੂੰ ਵੀ ਦੁੱਖ ਮਿਲਦਾ ਹੁੰਦਾ ਹੈ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਾਛੇ ਸੁੱਖ ਨਹੀਂ ਮਰ ਜੰਮਣ ਵਾਰੋ ਵਾਰ, ਕ੍ਰਿਸ਼ਨਾ ਕਦੇ ਨਾ ਚੁੱਕੇ ਦੁਬਦਾ ਹੋਏ ਖੁਆਰ, ਨਾਨਕ ਨਾ ਵਿਹੁਣਿਆ ਨਾ ਉਰਾਰ ਨਾ ਪਾਰ। ਸੋ ਬਾਦਸ਼ਾਹ ਨੂੰ ਸੂਲ ਉੱਠਿਆ, ਦਰਦ ਹੋਇਆ, ਕਿਤਨਾ ਸਖਤ ਦਰਦ ਹੋਇਆ, ਲਿਟਦਾ ਫਿਰਦਾ। ਹੁਣ ਉਸ ਨੂੰ ਸਮਝ ਪਈ ਮੈਂ ਇੱਕ ਬੇਕਸੂਰਬ ਦੇ ਪਿਆਰੇ ਨੂੰ ਦੁਖੀ ਕੀਤਾ। ਉਸ ਮੌਕੇ ਉਹਨਾਂ ਜਿਹਨੇ ਇਸ ਨੂੰ ਬਹਿਕਾਇਆ ਸੀ ਉਸਦੇ ਬਰਖਲਾਫ ਕਾਜ਼ੀ ਮੁਲਾਣਿਆਂ ਨੇ, ਕਹਿਣ ਗਿਆ ਜਾਓ ਕਹੋ ਮੈਂ ਕਾਲੀ ਗੁਮਾਂ ਉਸਦੀ, ਉਸਨੂੰ ਤੁਹਾਡੇ ਕਹੇ 'ਤੇ ਮੈਂ ਤੰਗ ਕੀਤਾ, ਖਿਮਾ ਮੰਗੋ ਮੇਰੇ ਵੱਲੋਂ, ਇੱਥੇ ਲਿਆਓ ਮੈਂ ਚਰਨ ਪਰਸਾਂ। ਨਾਮਦੇਵ ਜੀ ਨੂੰ ਜਾਂਦਾ, ਚਰਨਾਂ 'ਤੇ ਡਿੱਗਿਆ ਪਾਤਸ਼ਾਹ, ਖਿਮਾ ਮੰਗੀ। ਨਾਮਦੇਵ ਜੀ ਕਹਿੰਦੇ ਅਸੀਂ ਤਾਂ ਕੁਛ ਨਹੀਂ ਕਿਹਾ, ਮੈਂ ਸਾਨੂੰ ਤੰਗ ਕੀਤਾ, ਸਾਡੇ ਹਿਤੂ ਵਾਹਿਗੁਰੂ ਨੇ ਤੈਨੂੰ ਕਰਤਾ, ਵੀ ਸਾਡਾ ਤਾਂ ਇਸ ਰੌਲਾ ਕੋਈ ਨਹੀਂ। ਵੀ ਖੈਰ ਉਸਦਾ ਦਰਦ ਹਟਿਆ ਅਤੇ ਅੱਗੇ ਉਹਨੂੰ ਚੰਗੀ ਸਿੱਖਿਆ ਦਿੱਤੀ, ਜਿਹਦੇ ਕਹੇ ਕਹਾਏ 'ਤੇ ਤੁਹਾਡਾ ਫਰਜ਼ ਹੈ ਨਿਆਂ 'ਤੇ ਬੈਠਣ, ਇੱਕੋ ਜਿਹਾ ਸਭ ਨੂੰ ਦੇਖੋ, ਜਾਤ ਪਾਤ ਆਦਾ ਵਿਤਕਰਾ ਛੱਡ ਕੇ ਪੂਰਾ ਨਿਆਂ ਕਰੋ, ਤੁਹਾਡਾ ਇਹ ਫਰਜ਼ ਹੈ, ਨਾ ਕਿ ਖਿੱਚਿਆ ਖਿੱਚੀ ਵਿਚਾਰ। ਖੈਰ ਕਿਵੇਂ ਮੰਗੀ, ਇਸ ਤਰੀਕੇ ਸਿਰ ਇੱਧਰ ਦੱਸਦੇ ਹਨ ਗੁਰੂ ਜੀ, ਵਾਹਿਗੁਰੂ ਅੰਤਰਜਾਮੀ ਜਿਹੜੇ ਉਹ ਸਤਸੰਗ ਕਰਦੇ ਹਨ, ਨਾਮ ਨਾਮ ਵਿੱਚ ਫਰਕ ਕੋਈ ਨਹੀਂ, ਉਹਨਾਂ ਦੀ ਔਖੇ ਵੇਲੇ ਸਹਾਇਤਾ ਕਰਦਾ।
ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਤੇਰੀ, ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਅਰਜਨ साहिब धन Thank you.